ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਅਨੜੀਏ ਮਾਨੜਾ ਕਾਏ ਕਰੇ ਆਪਣੜੈ ਘਰ ਹਰ ਰੰਗੋ ਕੀ ਨਾ ਮਾਣੇ ਅਨੜੀਏ ਮਾਨੜਾ ਕਾਏ ਕਰੇ ਆਪਣੜੈ ਘਰ ਹਰ ਰੰਗੋ ਕੀ ਨਾ ਮਾਣੇ ਸੋ ਨੀੜੈ ਧਨ ਕਮਲੀਏ ਬਾਹਰ ਕਿਆ ਢੂਡੇ ਪੈਕੀਆਂ ਦੇਹ ਸਲਾਈਆਂ ਨੈਣੀ ਭਾਵ ਕਾ ਕਰ ਸਿੰਗਾਰੋ ਤਾਂ ਸੁਹਾਗਣ ਜਾਣੀਆਂ ਲਾਗੀ ਜਾਂ ਸਹ ਧਰੇ ਪਿਆਰੋ ਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਪਾਵੈ ਕਰਨ ਭਲਾ ਕਰੇ ਬਹੁ ਤੇਰੇ ਸਾ ਧਨ ਮਹਿਲ ਨ ਪਾਵੈ ਵਿਣ ਕਰਮਾ ਕਿਛ ਪਾਈਐ ਨਾਹੀਂ ਜੇ ਬਹੁ ਤੇਰਾ ਧਾਵੈ ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੀ ਸਮਾਣੀ ਇਨੀ ਬਾਤੀ ਸਹੁ ਪਾਈਐ ਨਾਹੀਂ ਪਈ ਕਾਮਣ ਆਣੀ ਜਾਏ ਪੁੱਛੋ ਸੁਹਾਗਣੀ ਵਾਹੈ ਕਿੰਨੀ ਬਾਤੀ ਸਹੁ ਪਾਈਐ ਜੋ ਕਿਛ ਕਰੇ ਸੋ ਭਲਾ ਕਰ ਮਾਨੀਐ ਹਿਕਮਤ ਹੁਕਮ ਚੁਕਾਈਐ ਜਾ ਕੇ ਪ੍ਰੇਮ ਪਦਾਰਥ ਪਾਈਐ ਤੋ ਚਰਨੀ ਚਿਤ ਲਾਈਐ ਸਹੁ ਕਹੈ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਐ ਏਵ ਕਹੇ ਸੁਹਾਗਣੀ ਭੈਣੇ ਇਨੀ ਬਾਤੀ ਸਹੁ ਪਾਈਐ ਆਪ ਗਵਾਈਐ ਤਾਂ ਸਹੁ ਪਾਈਐ ਔਰ ਕੈਸੀ ਚਤੁਰਾਈ ਸਹੁ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੌ ਨਿਧ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਬਰਾਈ ऐसा रंग राती सहज की माती एहनिस पाई समानी सुंदर साए स्वरूप विचक्षण कहिया सासयानी ऐसा रंग राती सहज की माती एहन सपाए समानी सुंदर साए स्वरूप विचक्षण कहिया सासयानी वाहेगुरु जी का खालसा
वाहेगुरु जी की फतेह। परम सम्मान योग गुरु की साजी नवाजी गुरु स्वरूप गुरु खालसा सतसंगत जी आप तंता दे योग हो हर रोज दी तरह सचखंड श्री हरिमंदर साहब जी तो प्राप्त होए श्री मुख वाक दी कथा विचार सांझी करन वास्ते गुरुद्वारा मंजी साहेब दीवान हाल श्री अमृतसर साहब जी विखे तथा देश विदेश घरां दे विच सतगुरां दी पावन हाजरी अंदर जुड़ बैठे हो। सतगुरु गुरु ग्रंथ साहब सच्चे पातशाह जी ने अमृत वेले सचखंड श्री हरिमंदर साहब जी विखे प्रकाश मान हो के अज दा पावन पवित्र श्री मुखवाक साहेब श्री गुरु नानक देव सच्चे पातशाह जी दी पावन रसना द्वारा आपां नूं बख्शिश कीता है और इस पावन शब्द दे अंदर सतगुरु पातशाह जी ने सानू समझाया है कि हे अनजान जीव स्त्रियो इधर उधर भरमण की बजाए अपने पति परमेश्वर दे नाल जुड़ो जिस दी बाबत हजूर ने जिक्र किया साहिब मेरा एको है एको है भाई एको है ओ मेरा मालक एक है भावें उस मालक दे नाम अनेक प्रकार दे संसारी जीवां ने रखे पर है एक है। सतगुरु पातशाह जी ने सानू एक नाल जुड़न दा उपदेश बख्शिश कीता है अते नाल नाल हजूर ने सानू दैवी गुणा दा शिंगार करन दा उपदेश बख्शिश कीता है। सतसंगत जी जे पति परमेश्वर दे नाल प्यार नहीं ਤਾਂ ਫਿਰ ਇਹ ਅਣਜਾਣ ਬੱਚੀ ਅਣਜਾਣ ਜੀਵ ਇਸਤਰੀ ਉਸ ਕੰਤ ਬਾਲਕ ਵਾਹਿਗੁਰੂ ਨੂੰ ਪਾਉਂਦੀ ਨਹੀਂ, ਚੰਗੀ ਨਹੀਂ ਲੱਗਦੀ। ਭਾਵੇਂ ਇਹ ਦੁਨਿਆਵੀ ਤੌਰ ਤੇ ਜਿੰਨੇ ਮਰਜ਼ੀ ਹੈ ਕੀਰਨੇ ਪਾਈ ਜਾਵੇ, ਵੈਣ ਪਾਈ ਜਾਵੇ, ਪਰ ਉਸ ਪਤੀ ਪਰਮੇਸ਼ਰ ਦਾ ਸਰੂਪ ਘਰ ਪ੍ਰਾਪਤ ਨਹੀਂ ਹੁੰਦਾ। ਔਰ ਸਤਿਗੁਰੂ ਪਾਤਸ਼ਾਹ ਜੀ ਨੇ ਜੀਵ ਇਸਤਰੀਆਂ ਨੂੰ ਕਿਹਾ ਹੈ, ਐ ਜੀਵ ਇਸਤਰੀਓ, ਤੁਸੀਂ ਉਹਨਾਂ ਸੁਹਾਗਵੰਤੀਆਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੂੰ ਕੰਤ ਦੀ ਪ੍ਰਾਪਤੀ ਹੋਈ ਹੈ, ਜਿਹੜੀਆਂ ਅੱਠੇ ਪੈਰ ਉਸ ਕੰਤ ਮਾਲਕ ਵਾਹਿਗੁਰੂ ਦੇ ਨਾਲ ਜੁੜੀਆਂ ਹੋਈਆਂ ਨੇ, ਉਹ ਤੁਹਾਨੂੰ ਪਤੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਜੋੜਨ ਦਾ ਤਰੀਕਾ ਦੱਸਣਗੀਆਂ। ਫਿਰ ਤੁਸੀਂ ਵੀ ਸਿਆਣੀਆਂ ਅਤੇ ਸੁੰਦਰ ਸਰੂਪ ਵਾਲੀਆਂ ਬਣ ਜਾਓਗੀਆਂ ਜਦੋਂ ਉਸ ਮਾਲਕ ਦੀ ਪ੍ਰਾਪਤੀ ਹੋਈ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਜੋ ਸਾਨੂੰ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ ਕਿ ਕਰਮਾਂ ਤੋਂ ਬਗੈਰ ਕੁਛ ਵੀ ਪ੍ਰਾਪਤ ਨਹੀਂ ਹੁੰਦਾ, ਮਨੁੱਖ ਆਪਣੇ ਤੌਰ ਤੇ ਭਾਵੇਂ ਜਿੰਨੇ ਮਰਜ਼ੀ ਯਤਨ ਕਰੇ, ਸਤਸੰਗ ਜਿੰਨਾ ਚਿਰ ਪਰਮੇਸ਼ਰ ਵਾਹਿਗੁਰੂ ਬਖਸ਼ਿਸ਼ ਨਹੀਂ ਕਰਦਾ, ਉਹਦੀ ਮਿਹਰ ਦੀ ਨਜ਼ਰ ਸਾਡੇ ਉੱਪਰ ਨਹੀਂ ਹੁੰਦੀ, ਉਹਨਾਂ ਚਿਰ ਅਸੀਂ ਕੁਛ ਵੀ ਪ੍ਰਾਪਤ ਨਹੀਂ ਕਰ ਸਕਦੇ। ਸੋ ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਸ੍ਰੀ ਮੁੱਖ ਵਾਕ ਨਾਲ ਜੁੜਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਿਲੰਗ ਮਹੱਲਾ ਪਹਿਲਾ।
ਸਤਸੰਗ ਜੀ, ਰਾਗ ਤਿਲੰਗ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 722 ਤੇ ਸੁਭਾਏ ਮਾਨ ਹੈ।
ਅਨੜੀਏ ਮਾਨੜਾ ਕਾਏ ਕਰੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਅਣਜਾਣ, ਹੇ ਬੇਸਮਝ ਮੂਰਖ ਇਸਤਰੀਏ, ਤੂੰ ਮਾਣ ਕਿਉਂ ਕਰਦੀ ਹੈ? ਮਾਣ ਕਿਸ ਗੱਲ ਦਾ ਹੈ? ਸਤਸੰਗਤ, ਸਮਾਜ ਦੇ ਅੰਦਰ ਕਈ ਵਾਰ ਆਪਾਂ ਵੇਖਦੇ ਹਾਂ ਬੱਚੀ ਛੋਟੀ ਹੋਵੇ, ਅਣਜਾਣਪੁਣਾ ਹੋਵੇ, ਚੰਗੀਆਂ ਸਹੇਲੀਆਂ ਦੀ ਸੰਗਤ ਨਾ ਮਿਲੀ ਹੋਵੇ ਤੇ ਉਹ ਸਹੁਰੇ ਘਰ ਜਾ ਕੇ अपने पेक्यां दा माण करदी है। पर चंगियां मतावां हमेशा अपनियां बच्चियां नूं चंगी सिख्या देंदियां ने। मीरी पीरी दे मालक साहिब श्री गुरु हरगोबिंद साहब सच्चे पातशाह जी दी एक सुपुत्री सी बीबी वीरो जी, जिस समय सतगुरां ने ਝਬਾਲ ਨਗਰ ਵਿਖੇ ਪਰਿਵਾਰ ਸਮੇਤ ਪਹੁੰਚ ਕਰਕੇ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਕੀਤਾ, ਉਸ ਵੇਲੇ ਹਜ਼ੂਰ ਨੇ ਸਿੱਖਿਆ ਦਿੱਤੀ ਸੀ। ਔਰ ਸਾਡੇ ਸਤਿਕਾਰਯੋਗ ਮਾਤਾ ਦਮੋਦਰੀ ਜੀ ਨੇ ਵੀ ਸਿੱਖਿਆ ਦੇ ਬਚਨ ਕਹੇ ਸਨ। ਕਹਿਣ ਲੱਗੇ, ਸੁਣ ਪੁੱਤਰੀ ਪ੍ਰਾਨਣ ਤੇ ਪਿਆਰੀ, ਜਿਸ ਤੇ ਬੈਸ ਬਿਤੈ ਸੁਖਕਾਰੀ। ਮਾਤਾ ਦਮੋਦਰੀ ਜੀ ਬੀਬੀ ਵੀਰੋ ਜੀ ਨੂੰ ਕਹਿੰਦੇ ਨੇ, ਧੀਏ ਤੂੰ ਮੇਰੇ ਪ੍ਰਾਣਾਂ ਤੋਂ ਵੀ ਵੱਧ ਕੇ ਮੈਨੂੰ ਪਿਆਰੀ ਹੈ। ਕੱਲੀ ਕੱਲੀ ਧੀ ਹੋਵੇ ਤੇ ਛਿੰਦੀ ਹੁੰਦੀ ਹੈ, ਸਾਰਾ ਹੀ ਪਰਿਵਾਰ ਉਹਨੂੰ ਲਾਡ ਪਿਆਰ ਕਰਦਾ ਹੈ। ਤੇ ਮਾਤਾ ਜੀ ਕਹਿੰਦੇ ਨੇ, ਐ ਧੀਏ ਤੂੰ ਮੈਨੂੰ ਪ੍ਰਾਣਾਂ ਤੋਂ ਵੀ ਵੱਧ ਕੇ ਪਿਆਰੀ ਹੈ। ਪਰ ਮੇਰੀ ਇਹ ਸਿੱਖਿਆ ਦੇ ਬਚਨ ਪੱਲੇ ਬੰਨ ਲਵੀਂ, ਜਿਸ ਕਰਕੇ ਤੇਰੀ ਉਮਰ ਸਹੁਰੇ ਘਰ ਵਿੱਚ ਸੁੱਖ ਸੁੱਖਾਂ ਨਾਲ ਬਤੀਤ ਹੋਵੇ। ਸੁਣ ਪੁੱਤਰੀ ਪ੍ਰਾਨਣ ਤੇ ਪਿਆਰੀ, ਜਿਸ ਤੇ ਬੈਸ ਬਿਤੈ ਸੁਖਕਾਰੀ। ਪਰਾਤੈ ਉੱਠ ਕਰ ਮੱਜਣ ਕਰੀਓ, ਗੁਰਬਾਣੀ ਕੋ ਮੁੱਖ ਤੇ ਰਰੀਓ। ਮਾਤਾ ਜੀ ਕਹਿਣ ਲੱਗੇ, ਧੀਏ ਸਹੁਰੇ ਘਰ ਵਿੱਚ ਜਾ ਕੇ ਵੀ ਅੰਮ੍ਰਿਤ ਵੇਲਾ ਨਾ ਛੱਡੀ, ਜਿਵੇਂ ਤੂੰ ਪੇਕੇ ਘਰ ਵਿੱਚ ਰਹਿ ਕੇ, ਗੁਰੂ ਘਰ ਵਿੱਚ ਰਹਿ ਕੇ, ਮਾਤਾ ਪਿਤਾ ਦੇ ਘਰ ਵਿੱਚ ਰਹਿ ਕੇ ਵੀ ਅੰਮ੍ਰਿਤ ਵੇਲਾ ਨਿਭਾਇਆ ਹੈ, ਇਸੇ ਤਰ੍ਹਾਂ ਸਹੁਰੇ ਘਰ ਜਾ ਕੇ ਵੀ ਪ੍ਰਾਤਾ ਉੱਠ ਕਰ ਮੱਜਣ ਕਰੀਓ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੀ, ਗੁਰਬਾਣੀ ਕੋ ਮੁੱਖ ਤੇ ਰਰੀਓ। ਫਿਰ ਮੁੱਖ ਦੁਆਰਾ ਗੁਰਬਾਣੀ ਦਾ ਉਚਾਰਨ ਕਰੀ, ਭਾਵ ਨਿਤਨੇਮ ਕਰੀ, ਗੁਰਬਾਣੀ ਦਾ ਸਹਿਜ ਪਾਠ ਕਰਿਆ ਕਰੀ, ਸਿਮਰਨ ਭਜਨ ਕਰਿਆ ਕਰੀ। ਪ੍ਰਾਤਹ ਉੱਠ ਕਰ ਮੱਜਣ ਕਰੀਓ, ਗੁਰਬਾਣੀ ਕੋ ਮੁੱਖ ਤੇ ਰਰੀਓ, ਕੁੱਲ ਕੀ ਬਾਤ ਚਿੱਤ ਮੋਂ ਧਰਨੀ, ਖੋਟੀ ਸੰਗਤ ਨਹੀਂ ਸੋ ਕਰਨੀ। ਮਾਤਾ ਜੀ ਕਹਿਣ ਲੱਗੇ, ਧੀਏ ਆਪਣੀ ਅੰਸ਼ ਬੰਸ਼ ਦੀ ਗੱਲਬਾਤ ਆਪਣੇ ਹਿਰਦੇ ਵਿੱਚ ਰੱਖੀ ਤੇ ਮਾੜੀ ਸੰਗਤ ਤੋਂ ਬਚ ਕੇ ਰਵੀ, ਮਾੜੀ ਸੰਗਤ ਦੇ ਕਦਾ ਚਿੱਤ ਵੀ ਨੇੜੇ ਨਾ ਜਾਵੀ। ਸਤਸੰਗਤ ਜੀ, ਸਮਾਜ ਦੇ ਅੰਦਰ ਜਿਹੜੀ ਅਣਜਾਣ ਬੱਚੀ ਹੁੰਦੀ ਹੈ ਨਾ, ਉਹ ਪੇਕਿਆਂ ਦੀ ਗੱਲ ਸਹੁਰਿਆਂ ਦੇ ਘਰ ਤੇ ਸਹੁਰਿਆਂ ਦੀ ਗੱਲ ਪੇਕੇ ਘਰ ਆਣ ਕੇ ਕਰਦੀ ਹੈ। ਤੇ ਕਈ ਵਾਰ ਆਪਾਂ ਸਮਾਜ ਵਿੱਚ ਵੇਖਦੇ ਹਾਂ ਐਸੀ ਅਣਜਾਣ ਬੱਚੀ ਦੋ ਪਰਿਵਾਰਾਂ ਦਾ ਆਪਸ ਵਿੱਚ ਵਿਛੋੜਾ ਪਾ ਦਿੰਦੀ ਹੈ। ਜਦੋਂ ਪੇਕਿਆਂ ਦੀਆਂ ਗੱਲਾਂ ਸਹੁਰਿਆਂ ਘਰ ਵਿੱਚ ਜਾ ਕੇ ਕਰੇਗੀ, ਸਹੁਰਿਆਂ ਦੀਆਂ ਗੱਲਾਂ ਪੇਕਿਆਂ ਦੇ ਘਰ ਵਿੱਚ ਆਣ ਕੇ ਦੱਸੇਗੀ, ਉੱਥੇ ਕਈ ਵਾਰ ਤਲਖੀ ਬਣ ਜਾਂਦੀ ਹੈ, ਦੋਵੇਂ ਪਰਿਵਾਰ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਨੇ। ਇਸ ਕਰਕੇ ਮਾਤਾ ਜੀ ਨੇ ਕਿਹਾ ਵੀ ਆਪਣੇ ਪੇਕਿਆਂ ਦੀ ਗੱਲ ਜਿਹੜੀ ਹੈ ਨਾ, ਉਹ ਆਪਣੇ ਚਿੱਤ ਵਿੱਚ ਰੱਖੀ, ਪੇਕਿਆਂ ਦੀ ਗੱਲ ਸਹੁਰੇ ਘਰ ਵਿੱਚ ਜਾ ਕੇ ਨਾ ਕਰੀ, ਤੇ ਸਹੁਰਿਆਂ ਦੀ ਕੋਈ ਗੱਲ ਪੇਕੇ ਘਰ ਵਿੱਚ ਆਣ ਕੇ ਨਾ ਕਰੀ। ਸਿਆਣੀਆਂ ਜਿਹੜੀਆਂ ਮਾਤਾਵਾਂ ਨੇ ਨਾ, ਉਹ ਇਹ ਸਿੱਖਿਆ ਦਿੰਦੀਆਂ ਨੇ। ਤੇ ਜਿਹੜੀਆਂ ਮਾਤਾਵਾਂ ਵੀ ਅਣਜਾਣ ਹੋਣ, ਉਹ ਪਤਾ ਕੀ ਕਹਿੰਦੀਆਂ ਨੇ, ਉਹ ਕਹਿੰਦੀਆਂ ਨੇ ਧੀਏ ਤੂੰ ਜਾਂਦਿਆਂ ਹੀ ਜੇ ਆਪਣੇ ਪਤੀ ਨੂੰ ਥੱਲੇ ਲਾ ਲਿਆ ਨਾ, ਤੇ ਫਿਰ ਸਾਰੀ ਜ਼ਿੰਦਗੀ ਤੇਰਾ ਪਤੀ ਤੇਰੇ ਥੱਲੇ ਲੱਗਾ ਰਹੇਗਾ, ਫਿਰ ਤੇਰਾ ਉਹ ਗੁਲਾਮ ਬਣ ਕੇ ਤੇਰੀ ਸੇਵਾ ਕਰਦਾ ਰਹੇਗਾ। ਕਈ ਵਾਰ ਮਾਂ ਆਪਣੀ ਬੱਚੀ ਨੂੰ ਮਾੜੀ ਸਿੱਖਿਆ ਪੜ੍ਹਾ ਦਿੰਦੀ ਹੈ, ਪਰ ਚੰਗੀਆਂ ਮਾਵਾਂ, ਸੂਝਵਾਨ ਸਿਆਣੀਆਂ ਮਾਵਾਂ ਜਿਹੜੀਆਂ ਨੇ, ਉਹ ਕਹਿੰਦੀਆਂ ਨੇ ਧੀਏ ਸਹੁਰੇ ਘਰ ਵਿੱਚ ਤੂੰ ਜਾਣਾ ਹੈ ਤੇ ਜਾ ਕੇ ਆਪਣੇ ਪਤੀ ਦੀ ਸੇਵਾ ਕਰੀ, ਸੱਸ ਸਹੁਰੇ ਦੀ ਸੇਵਾ ਕਰੀ, ਸਾਰਿਆਂ ਨੂੰ ਜਾ ਕਰਕੇ ਆਪਣਾ ਪਰਿਵਾਰ ਸਮਝੀ। ਤੇ ਮਾਤਾ ਦਮੋਦਰੀ ਜੀ ਕਹਿੰਦੇ ਨੇ ਕੁੱਲ ਕੀ ਬਾਤ ਚਿੱਤ ਮੋਂ ਧਰਨੀ, ਖੋਟੀ ਸੰਗਤ ਨਹੀਂ ਸੋ ਕਰਨੀ। ਪੁਨਾ ਔਰ ਵਿਹਾਰ ਜੋ ਹੋਈ, ਨੀਕੋ ਬਲੋ ਸੰਭਾਲੋ ਸੋਈ। ਫਿਰ ਮਾਤਾ ਜੀ ਕਹਿਣ ਲੱਗੇ ਧੀਏ ਜਿਹੜੇ ਘਰ ਦੇ ਕਾਰੋਬਾਰ ਨੇ ਨਾ, ਉਹ ਵੀ ਭਲੀ ਪ੍ਰਕਾਰ ਚੰਗੀ ਤਰ੍ਹਾਂ ਬਲ ਦੇ ਨਾਲ ਸਾਰੇ ਸੰਭਾਲਣੇ ਨੇ। ਇਹ ਮਾਤਾ ਜੀ ਦੀ ਸਿੱਖਿਆ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਸਿੱਖਿਆ ਦਿੱਤੀ ਸੀ, ਸੁਣ ਬੀਬੀ ਮੈਂ ਤੁਝੇ ਸੁਣਾਊਂ, ਪਤ ਕੀ ਮਹਿਮਾ ਕਹਿ ਤੱਕ ਗਾਊਂ, ਪਤੀ ਕੀ ਸੇਵਾ ਕਰਨੀ ਸਫਲੀ, ਪਾਤ ਬਿਨ ਔਰ ਕਰੇ ਸਭ ਨਿਫਲੀ, ਜਾਂ ਤੇ ਪਤ ਕੀ ਸੇਵ ਕਰੀਜੈ, ਪਾਦ ਪਖਾਰ ਇਸ਼ਨਾਨ ਕਰੀਜੈ, ਸਾਸ ਸੇਵ ਰਿਦਮਾਹੇ ਸੋ ਧਰਨੀ, ਗੁਰ ਜਨ ਕੀ ਇੱਜ਼ਤ ਬਹੁ ਕਰਨੀ। ਇਹ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਸਪੁੱਤਰੀ ਬੀਬੀ ਵੀਰੋ ਜੀ ਨੂੰ ਸਿੱਖਿਆ ਦੇ ਬਚਨ ਕਹੇ ਸਨ। ਕਹਿਣ ਲੱਗੇ ਧੀਏ ਬੱਚੀਏ, ਪਤੀ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ, ਔਰ ਸਿੱਖ ਧਰਮ ਦੇ ਅੰਦਰ ਐਸੀਆਂ ਮਾਤਾਵਾਂ ਦਾ ਜ਼ਿਕਰ ਆਇਆ ਹੈ ਜਿਨ੍ਹਾਂ ਨੇ ਸਾਧ ਸੰਗਤ ਜੀ ਆਪਣੇ ਪਤੀ ਦੀ ਸੇਵਾ ਕਰਕੇ ਆਪਣੇ ਪਤੀ ਨੂੰ ਪਰਮੇਸ਼ਰ ਰੂਪ ਜਾਣ ਕੇ ਸੇਵਾ ਕੀਤੀ ਹੈ। ਅਤੇ ਹਜ਼ੂਰ ਨੇ ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ, ਕਹੋ ਨਾਨਕ ਜਿਨ ਪਿਰੋ ਪਰਮੇਸ਼ਰ ਕਰ ਜਾਣਿਆ, ਧਨ ਸਤੀ ਦਰਗਹਿ ਪਰਵਾਨਿਆ। ਸਤੀ ਨਾਮ ਇਸਤਰੀ ਦਾ ਹੈ। ਸਤਿਗੁਰੂ ਜੀ ਕਹਿੰਦੇ ਜਿਸ ਇਸਤਰੀ ਨੇ ਆਪਣੇ ਪਤੀ ਨੂੰ ਪਰਮੇਸ਼ਰ ਦਾ ਰੂਪ ਜਾਣ ਕਰਕੇ ਉਹਦੀ ਸੇਵਾ ਕੀਤੀ, ਉਹ ਇਸ ਲੋਕ ਵਿੱਚ ਵੀ ਮਾਣ ਸਤਿਕਾਰ ਪ੍ਰਾਪਤ ਕਰਦੀ ਹੈ ਤੇ ਪਰਲੋਕ ਵਿੱਚ ਵੀ ਸਾਧ ਸੰਗਤ ਜੀ ਉਹਨੂੰ ਮਾਣ ਸਤਿਕਾਰ ਪ੍ਰਾਪਤ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਨਾਲ ਇਹ ਵੀ ਜ਼ਿਕਰ ਕੀਤਾ, ਕਹਿਣ ਲੱਗੇ ਕਿ ਜਿੱਥੇ ਸਵਾਸ ਸਵਾਸ ਸਿਮਰਨ ਭਜਨ ਕਰਨਾ ਹੈ, ਉੱਥੇ ਨਾਲ ਸੱਸ ਤੇ ਸਹੁਰੇ ਦੀ ਸੇਵਾ ਵੀ ਕਰਨੀ ਹੈ। ਆਏ ਗਏ ਗੁਰਸਿੱਖਾਂ ਦੀ ਇੱਜ਼ਤ ਵੀ ਕਰਨੀ ਹੈ, ਉਹਨਾਂ ਨੂੰ ਜਲ ਪਾਣੀ ਵੀ ਛਕਾਉਣਾ ਹੈ। ਗੁਰਜਨ ਕੀ ਇੱਜ਼ਤ ਬਹੁ ਕਰਨੀ, ਇਹ ਮੇਰੀ ਪੀੜ੍ਹੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਿਆ ਬਖਸ਼ਿਸ਼ ਕੀਤੀ ਸੀ। ਸਤਸੰਗਤ ਜੀ, ਅਣਜਾਣ ਬੱਚੀ ਨੂੰ ਜਦੋਂ ਚੰਗੀ ਸੰਗਤ ਪ੍ਰਾਪਤ ਹੋ ਜਾਵੇ ਫਿਰ ਉਹ ਚੰਗੇ ਗੁਣ ਸਿੱਖਦੀ ਹੈ। ਚੰਗੇ ਗੁਣ ਸਿੱਖ ਲਵੇ ਤੇ ਫਿਰ ਉਹਦੀ ਸਹੁਰੇ ਘਰ ਵਿੱਚ ਜਾ ਕੇ ਕਦਰ ਹੁੰਦੀ ਹੈ, ਫਿਰ ਉਹਨੂੰ ਸਹੁਰੇ ਘਰ ਵਿੱਚ ਜਾ ਕੇ ਮਾਣ ਸਤਿਕਾਰ ਪ੍ਰਾਪਤ ਹੁੰਦਾ ਹੈ। ਫਿਰ ਉਹ ਸਹੁਰੇ ਘਰ ਜਾ ਕੇ ਵੀ ਸਤਸੰਗਤ ਜੀ ਮਾਣ ਨਹੀਂ ਕਰਦੀ, ਹੰਕਾਰ ਨਹੀਂ ਕਰਦੀ। ਇਸੇ ਤਰ੍ਹਾਂ ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਸੰਤਾਂ ਕੀ ਹੋਏ ਦਾਸਰੀ, ਇਹੋ ਆਚਾਰਾ ਸਿੱਖਰੀ। ਉਸ ਪਰਮੇਸ਼ਰ ਦੀਆਂ ਸਖੀਆਂ ਸਹੇਲੀਆਂ ਦੀ ਸਹੇਲੀ ਬਣ ਕੇ ਤੇ ਤੂੰ ਚੰਗੇ ਗੁਣਾਂ ਨੂੰ ਸਿੱਖਣਾ ਕਰ, ਜਿਹੜੇ ਪਰਲੋਕ ਰੂਪੀ ਸਹੁਰੇ ਘਰ ਅੰਦਰ ਤੇਰੇ ਕੰਮ ਆਉਣੇ ਨੇ। ਕਿਉਂਕਿ ਪੇਕ ਵੜੇ ਦਿਨ ਚਾਰ ਹੈ, ਸਹੁਰੜੇ ਜਾਣਾ, ਇਹ ਮਾਤ ਲੋਕ ਰੂਪੀ ਪੇਕੇ ਘਰ ਦੇ ਵਿੱਚ ਅਸੀਂ ਚਾਰ ਦਿਨ ਹਾਂ। ਆਖਿਰ ਅਸੀਂ ਇਸ ਮਾਤ ਲੋਕ ਰੂਪੀ ਪੇਕੇ ਘਰ ਨੂੰ ਛੱਡ ਕੇ ਪਰਲੋਕ ਰੂਪੀ ਸਹੁਰੇ ਘਰ ਵਿੱਚ ਚਲੇ ਜਾਣਾ ਹੈ, ਤੇ ਜੇ ਸਾਡੇ ਪੱਲੇ ਦੈਵੀ ਗੁਣ ਹੋਣਗੇ ਫਿਰ ਸਾਨੂੰ ਉੱਥੇ ਪਰਲੋਕ ਵਿੱਚ ਵੀ ਸਹੁਰੇ ਘਰ ਵਿੱਚ ਵੀ ਮਾਣ ਸਤਿਕਾਰ ਪ੍ਰਾਪਤ ਹੋਵੇਗਾ। ਸਤਿਗੁਰੂ ਜੀ ਕਹਿੰਦੇ ਇਹ ਆਨੜੀਏ ਮਾਨੜਾ ਕਾਏ ਕਰੇ ਹੈ, ਹੇ ਅਣਜਾਣ ਬੇਸਮਝ ਮੂਰਖ ਜੀਵ ਇਸਤਰੀਏ, ਤੂੰ ਕਾਹਦਾ ਮਾਣ ਕਰਦੀ ਹੈ।
ਆਪਣੜੈ ਘਰ ਹਰ,
ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਹਰੀ ਪਤੀ ਪਰਮੇਸ਼ਰ ਵਾਹਿਗੁਰੂ ਆਪਣੜੈ ਘਰ, ਆਪਣੇ ਘਰ ਅੰਦਰ ਹੈ, ਭਾਵ ਸਰੀਰ ਦੇ ਵਿੱਚ ਹੀ ਉਹ ਪਰਮੇਸ਼ਰ ਵਸਦਾ ਹੈ।
ਰੰਗੋ ਕੀ ਨਾ ਮਾਣ ਹੈ,
ਹਜ਼ੂਰ ਕਹਿੰਦੇ ਤੂੰ ਉਸ ਪਰਮੇਸ਼ਰ ਪਤੀ ਦੇ ਰੰਗ ਪ੍ਰੇਮ ਆਨੰਦ ਨੂੰ ਕਿਉਂ ਨਹੀਂ ਮਾਣਦੀ। ਸਤਸੰਗਤ ਜੀ, ਪਤੀ ਘਰ ਵਿੱਚ ਹੋਵੇ, ਔਰਤ ਨੂੰ ਭੁਲੇਖਾ ਪਵੇ ਵੀ ਮੇਰਾ ਪਤੀ ਬਾਹਰ ਗਿਆ ਹੋਇਆ ਹੈ, ਤੇ ਫਿਰ ਉਹ ਬੇਸਮਝੀ ਹੈ ਨਾ। ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਵੀ ਪਤੀ ਪ੍ਰਦੇਸ਼ ਵਿੱਚ ਗਿਆ ਸੀ, ਪਤਨੀ ਚਿੱਠੀ ਲਿਖ ਰਹੀ ਸੀ, ਚਿੱਠੀ ਲਿਖਣ ਦੇ ਵਿੱਚ ਇਤਨੀ ਮਸਤ ਸੀ ਕਿ ਪਤੀ ਆਣ ਕੇ ਪਿੱਛੇ ਖਲੋ ਗਿਆ, ਉਹਨੇ ਵੇਖਿਆ ਤੱਕ ਨਹੀਂ। ਆਖਰ ਜਦੋਂ ਝਾਤੀ ਪਈ, ਨਜ਼ਰ ਪਈ, ਪੁੱਛਿਆ ਤੁਸੀਂ ਕਦੋਂ, ਤੇ ਸਤਸੰਗਤ ਜੀ ਉਹਨੇ ਕਿਹਾ ਵੀ ਮੈਂ ਗਿਆ ਕਿੱਥੇ ਸਾਂ। ਸਤਿਗੁਰੂ ਜੀ ਕਹਿੰਦੇ ਨੇ ਉਹ ਪਤੀ ਪਰਮੇਸ਼ਰ ਵਾਹਿਗੁਰੂ ਆਪਣੜਾ ਆਪਣੇ ਸਰੀਰ ਘਰ ਦੇ ਅੰਦਰ ਹੀ ਵੱਸਦਾ ਹੈ। ਹੇ ਜੀਵ ਇਸਤਰੀ, ਤੂੰ ਉਸ ਪਰਮਾਤਮਾ ਦੇ ਪ੍ਰੇਮ ਰੂਪੀ ਆਨੰਦ ਨੂੰ ਕਿਉਂ ਨਹੀਂ ਮਾਣਦੇ।
ਸੋ ਨੇੜੈ ਧਨ ਕਮਲੀਏ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਕਮਲੀਏ ਜੀਵ ਇਸਤਰੀਏ, ਪਤੀ ਪਰਮਾਤਮਾ ਤਾਂ ਬਹੁਤ ਨੇੜੇ ਹੈ। ਸਤਿਗੁਰੂ ਜੀ ਕਹਿੰਦੇ ਨੇੜੇ ਹੂੰ ਤੇ ਨੇੜਾ, ਉਹ ਨੇੜੇ ਤੋਂ ਨੇੜੇ ਹੈ। ਕਿਤਨਾ ਕੁ ਨੇੜੇ ਹੈ, ਭਗਤ ਰਵਿਦਾਸ ਜੀ ਕਹਿੰਦੇ ਨੇ ਕਹਿ ਰਵਿਦਾਸ ਹਾਥ ਪੈ ਨੇੜੈ, ਉਹ ਪਰਮੇਸ਼ਰ ਹੱਥ ਨਾਲੋਂ ਵੀ ਨੇੜੇ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇੜਾ ਹੈ ਦੂਰ ਨਾ ਜਾਣਿਆ, ਉਹ ਨਿਤ ਸਾਰੇ ਸੰਭਾਲੇ, ਉਹ ਪਰਮਾਤਮਾ ਨੇੜੇ ਹੈ, ਸਾਰਿਆਂ ਦੀ ਸੰਭਾਲ ਕਰਦਾ ਹੈ। ਅਸੀਂ ਉਹਨੂੰ ਦੂਰ ਸਮਝਦੇ ਹਾਂ ਵੀ ਪਤਾ ਨਹੀਂ ਉਹਦੀ ਪ੍ਰਾਪਤੀ ਕਿੱਥੋਂ ਹੋਣੀ ਆ, ਅਸੀਂ ਦੂਰ ਸਮਝ ਕੇ ਕਈ ਵਾਰ ਕਰਮ ਕਾਂਡਾਂ ਦੇ ਵਿੱਚ ਪੈ ਜਾਂਦੇ ਹਾਂ, ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹਨਾਂ ਤਰੀਕਿਆਂ ਦੇ ਨਾਲ ਉਸ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਅਨੇਕਾਂ ਕਰਮ ਕੀਤਿਆਂ ਉਸ ਪਿਆਰੇ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਕੀ ਕਰਨਾ ਚਾਹੀਦਾ? ਹਜ਼ੂਰ ਕਹਿੰਦੇ ਗੁਰੂ ਸ਼ਬਦ ਨਾਲ ਜੁੜ ਕੇ ਆਪਣੀ ਬਿਰਤੀ ਨੂੰ ਅੰਤਰਮੁਖ ਕਰ, ਉਹ ਤਾਂ ਤੇਰੇ ਅੰਦਰ ਬੈਠਾ ਹੋਇਆ ਹੈ, ਉਹ ਪਰਮੇਸ਼ਰ ਕਿਤੇ ਦੂਰ ਨਹੀਂ, ਉਹ ਤੇ ਸਦਾ ਹੀ ਤੇਰੇ ਨਾਲ ਵੱਸਦਾ ਹੈ, ਸਦਾ ਤੇਰੇ ਅੰਦਰ ਬੈਠਾ ਹੋਇਆ ਹੈ, ਪਰ ਤੂੰ ਉਸ ਨੂੰ ਦੂਰ ਸਮਝਦਾ ਹੈ। ਐ ਜੀਵ, ਤੂੰ ਉਸ ਪਰਮਾਤਮਾ ਨੂੰ ਨੇੜੇ ਨਹੀਂ ਸਮਝਿਆ, ਤੂੰ ਸਮਝਿਆ ਵੀ ਉਹ ਪਤਾ ਨਹੀਂ ਕਿਹੜੇ ਦੇਸ਼ ਵਿੱਚ ਵੱਸਦਾ ਹੋਵੇਗਾ, ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਨੇ ਕਿਸੇ ਦੇਸ਼ ਅੰਦਰ ਕੋਠੀ ਨਹੀਂ ਬਣਾਈ ਹੋਈ ਆਪਣੀ, ਔਰ ਉਹ ਕਿਸੇ ਦੇਸ਼ ਵਿੱਚ ਆਇਆ ਵੀ ਨਹੀਂ ਸੁਣੀਦਾ ਵੀ ਫਲਾਣੇ ਦੇਸ਼ ਵਿੱਚ ਆਇਆ ਤੇ ਫਲਾਣੇ ਵਿੱਚ ਨਹੀਂ। ਹਜ਼ੂਰ ਕਹਿੰਦੇ ਉਹ ਤੇ ਸਾਰੇ ਹੀ ਰਮਿਆ ਹੋਇਆ ਹੈ। ਇਸ ਕਰਕੇ ਹੇ ਜੀਵ ਰੂਪ ਕਮਲੀ ਇਸਤਰੀਏ, ਉਹ ਪਤੀ ਪਰਮਾਤਮਾ ਤਾਂ ਤੇਰੇ ਬਿਲਕੁਲ ਨਜ਼ਦੀਕ ਹੈ।
ਬਾਹਰ ਕਿਆ ਢੂਡੇ,
ਸੱਚੇ ਪਾਤਸ਼ਾਹ ਜੀ ਕਹਿੰਦੇ ਕਮਲੀਏ ਤੂੰ ਬਾਹਰ ਕੀ ਲੱਭਦੀ ਫਿਰਦੀ ਹੈ। ਬਾਬਾ ਫਰੀਦ ਜੀ ਨੇ ਵੀ ਜ਼ਿਕਰ ਕੀਤਾ, ਬਾਬਾ ਜੀ ਕਹਿੰਦੇ ਜੰਗਲ ਜੰਗਲ ਕਿਆ ਭਵੇ, ਵਣ ਕੰਡਾ ਮੋੜ ਹੈ, ਵਸੀ ਰੱਬ ਹਿਆਲੀਏ ਜੰਗਲ ਕਿਆ ਢੂੰਡੇ। ਜੰਗਲ ਦੇ ਵਿੱਚ ਜਾ ਕਰਕੇ, ਬਣ ਬਣ ਦੇ ਵਿੱਚ ਜਾ ਕਰਕੇ ਤੂੰ ਕੀ ਲੱਭਦਾ ਫਿਰਦਾ ਹੈ? ਉਹ ਪਰਮਾਤਮਾ ਤਾਂ ਤੇਰੇ ਅੰਦਰ ਵੱਸਦਾ ਹੈ। ਵੇਖੋ, ਸਤਿਗੁਰੂ ਜੀ ਨੇ, ਭਗਤਾਂ ਨੇ ਗੁਰਬਾਣੀ ਦੇ ਰਾਹੀਂ ਜਿਹੜੇ ਉੱਚੀ ਉੱਚੀ ਕੂਕਣ ਵਾਲੇ ਸੀ ਉਹਨਾਂ ਨੂੰ ਵੀ ਸਮਝਾਇਆ ਵੀ ਉੱਚੀ ਉੱਚੀ ਰੌਲਾ ਪਾ ਕੇ ਕਿਹਨੂੰ ਸੁਣਾਉਂਦੇ ਹੋ? ਉਹ ਕਿਤੇ ਖੁਦਾ ਪਰਮੇਸ਼ਰ ਬੋਲਾ ਥੋੜਾ, ਉਹ ਤਾਂ ਸਾਰਿਆਂ ਦੀ ਸੁਣਦਾ। ਤੇ ਜਿਹੜੇ ਟੱਕ ਟੱਕ ਕਰੀ ਜਾਂਦੇ ਨੇ ਉਹਨਾਂ ਨੂੰ ਵੀ ਸਤਿਗੁਰੂ ਜੀ ਨੇ ਸਮਝਾਇਆ। ਸਤਿਗੁਰੂ ਜੀ ਕਹਿੰਦੇ ਨੇ ਹਰ ਹੱਠ ਭੀ ਤੂੰ ਤੂੰ ਕਰਹੇ, ਕਿਆ ਬੁੱਲ ਹੈ ਭਲੀ ਬਾਣ, ਸਾਹਿਬ ਸਦਾ ਹਾਦੂਰ ਹੈ, ਕਿਆ ਉੱਚੀ ਕਰਹੇ ਪੁਕਾਰ। ਮਾਲਕ ਤਾਂ ਬਿਲਕੁਲ ਨੇੜੇ ਹੈ, ਸਾਡੇ ਕੋਲ ਹੀ ਬੈਠਾ ਹੋਇਆ ਹੈ, ਅਸੀਂ ਉੱਚੀ ਉੱਚੀ ਪੁਕਾਰਦੇ ਹਾਂ, ਆਵਾਜ਼ਾਂ ਮਾਰੀ ਜਾਂਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੇ ਕਮਲੀਏ ਜੀਵ ਇਸਤਰੀਏ, ਬਾਹਰ ਕੀ ਲੱਭਦੀ ਫਿਰਦੀ ਹੈ? ਗੁਰੂ ਚਰਨਾਂ ਨਾਲ ਜੁੜ। ਜਦੋਂ ਗੁਰੂ ਚਰਨਾਂ ਨਾਲ ਇਹ ਜੀਵ ਇਸਤਰੀ ਜੁੜੀ, ਸਤਿਗੁਰੂ ਨੇ ਕਿਰਪਾ ਕੀਤੀ, ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਜਦੋਂ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਰੀਰ ਘਰ ਦੇ ਵਿੱਚੋਂ ਹੀ ਉਹਦੇ ਦਰਸ਼ਨ ਕਰਵਾ ਦਿੱਤੇ, ਤੇ ਸਤਸੰਗਾਂ ਜੀ ਇਹ ਹੁਣ ਬਾਹਰ ਲੱਭਣੋਂ ਹਟ ਗਈ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੇ ਜੀਵ ਇਸਤਰੀਏ, ਬਾਹਰ ਕੀ ਲੱਭਦੀ ਫਿਰਦੀ ਹੈ? ਉਹ ਪਰਮਾਤਮਾ ਤਾਂ ਤੇਰੇ ਨੇੜੇ ਹੈ, ਤੇਰੇ ਸਰੀਰ ਰੂਪੀ ਘਰ ਦੇ ਵਿੱਚ ਬੈਠਾ ਹੈ।
ਪੈਕੀਆਂ ਦੇਹ ਸਲਾਈਆਂ ਨੈਣੀ,
ਜੀਵ ਇਸਤਰੀ ਨੇ ਬੇਨਤੀ ਕੀਤੀ, ਮਹਾਰਾਜ ਫਿਰ ਮੈਂ ਉਹਨੂੰ ਵੇਖਾਂ ਕਿਵੇਂ? ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਵੇਂ ਸਮਾਜ ਦੇ ਅੰਦਰ ਬੀਬੀਆਂ ਸ਼ਿੰਗਾਰ ਕਰਦੀਆਂ ਨੇ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭੈਕੀਆਂ ਦੇਹ ਸਲਾਈਆਂ ਨੈਣੀ। ਨੈਣੀ ਦਾ ਅਰਥ ਹੈ ਅੱਖਾਂ, ਭੈ ਦਾ ਅਰਥ ਹੈ ਡਰ, ਸਲਾਈਆਂ ਦਾ ਅਰਥ ਹੈ ਸੁਰਮਚੂ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਵੇਂ ਇੱਕ ਔਰਤ ਆਪਣੀ ਅੱਖਾਂ ਦੇ ਵਿੱਚ ਸੁਰਮਾ ਪਾਉਂਦੀ ਹੈ ਨਾ, ਇਸੇ ਤਰ੍ਹਾਂ ਹੇ ਜੀਵ ਇਸਤਰੀ ਤੂੰ ਪਰਮੇਸ਼ਰ ਦੇ ਡਰਦੀਆਂ ਸਲਾਈਆਂ ਆਪਣੀਆਂ ਅੱਖਾਂ ਵਿੱਚ ਪਾ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਰਾਗ ਆਸਾ ਵਿੱਚ ਵੀ ਜ਼ਿਕਰ ਕੀਤਾ, ਸ੍ਰੀ ਰੰਗ ਸੁਰਮਾ ਦੇਈ। ਸ੍ਰੀ ਰੰਗ ਦਾ ਅਰਥ ਹੈ ਪਰਮਾਤਮਾ। ਪਰਮਾਤਮਾ ਦੇ ਭੈ ਦਾ ਸੁਰਮਾ ਆਪਣੀਆਂ ਅੱਖਾਂ ਵਿੱਚ ਪਾਉਣਾ ਹੈ, ਮਨ ਤੇ ਬੁੱਧ ਰੂਪੀ ਨੇਤਰਾਂ ਦੇ ਵਿੱਚ ਭੈ ਦਾ ਸੁਰਮਾ ਪਾਉਣਾ ਹੈ। ਜਦੋਂ ਅਸੀਂ ਭੈ ਦਾ ਸੁਰਮਾ ਪਾਵਾਂਗੇ ਤੇ ਸਤਸੰਗਤ ਜੀ ਨਾਲ ਹਜ਼ੂਰ ਨੇ ਸ਼ਿੰਗਾਰ ਦੇ ਬਾਰੇ ਵੀ ਦਰਸਾਇਆ, ਇਹ ਕੇਵਲ ਸੁਰਮੇ ਦੀ ਗੱਲ ਕੀਤੀ ਹੈ ਨਾ, ਵੀ ਭੈ ਦੀਆਂ ਸਲਾਈਆਂ ਭੈ ਦਾ ਸੁਰਮਾ ਆਪਣੀਆਂ ਅੱਖਾਂ ਵਿੱਚ ਪਾਉਣਾ ਕਰ
ਭਾਵ ਕਾ ਕਰ ਸਿੰਗਾਰ।
ਤੇ ਭਾਵ ਦਾ ਅਰਥ ਹੈ ਪ੍ਰੇਮ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਹੇ ਜੀਵ ਇਸਤਰੀਏ ਤੂੰ ਪ੍ਰੇਮ ਦਾ ਸ਼ਿੰਗਾਰ ਕਰ, ਫਿਰ ਉਹ ਪਤੀ ਪਰਮਾਤਮਾ ਤੇਰੇ ਤੇ ਪ੍ਰਸੰਨ ਹੋਵੇਗਾ। ਸਤਸੰਗਤ, ਸਤਿਗੁਰੂ ਪਾਤਸ਼ਾਹ ਜੀ ਨੇ ਜਿੱਥੇ ਭੈ ਦਾ ਸੁਰਮਾ ਮਨ ਤੇ ਬੁੱਧ ਰੂਪੀ ਨੇਤਰਾਂ ਵਿੱਚ ਪਾਉਣ ਦਾ ਜ਼ਿਕਰ ਕੀਤਾ ਹੈ, ਉੱਥੇ ਪ੍ਰੇਮ ਰੂਪੀ ਸ਼ਿੰਗਾਰ ਕਰਨ ਦਾ ਵੀ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਰਾਗ ਆਸਾ ਦੇ ਅੰਦਰ ਮਨ ਮੋਤੀ ਜੇ ਗਹਿਣਾ ਹੋਵੇ ਪਾਉਣ ਹੋਵੇ ਸੂਤ ਧਾਰੀ, ਇਸ ਪਾਵਨ ਸ਼ਬਦ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਾਰਾ ਸ਼ਿੰਗਾਰ ਦਾ ਹੀ ਜ਼ਿਕਰ ਕੀਤਾ ਹੈ। ਇਹ ਮੁੰਦਰੀ ਕਿਹੜੀ ਪਹਿਨਣੀ ਹੈ, ਮਾਲਾ ਕਿਹੜੀ ਪਹਿਨਣੀ ਹੈ, ਹਾਰ ਕਿਹੜਾ ਬਣਾਉਣਾ ਹੈ, ਕੱਪੜੇ ਕਿਹੜੇ ਪਹਿਨਣੇ ਨੇ, ਇਹ ਸਾਰੇ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਸਾਨੂੰ ਅਧਿਆਤਮਿਕ ਸ਼ਿੰਗਾਰ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਜੀਵ ਇਸਤਰੀਏ ਤੂੰ ਭੈ ਦੀਆਂ ਸਲਾਈਆਂ ਭੈ ਦਾ ਸੁਰਮਾ ਆਪਣੇ ਮਨ ਤੇ ਬੁੱਧ ਰੂਪੀ ਨੇਤਰਾਂ ਵਿੱਚ ਪਾ ਕੇ ਪ੍ਰੇਮ ਦਾ ਸ਼ਿੰਗਾਰ ਕਰਨਾ ਕਰ।
ਸੁਹਾਗਣ ਜਾਣੀਐ ਲਾਗੇ,
ਤਾਂ ਹੀ ਤੂੰ ਸੁਹਾਗਵੰਤੀ ਜਾਣੀ ਜਾਏਗੀ ਜੇ ਤੂੰ ਸਦਾ ਉਸ ਪਤੀ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਨਾਲ ਜੁੜੀ ਰਹੇ।
ਜਾ ਸਹੁ ਧਰੇ ਪਿਆਰੋ,
ਫਿਰ ਜਦੋਂ ਤੂੰ ਐਸਾ ਸ਼ਿੰਗਾਰ ਕਰੇਗੀ ਨਾ, ਜਾ ਸਹੁ ਧਰੇ ਪਿਆਰੋ, ਜਾਂ ਜਦੋਂ ਉਹ ਮਾਲਕ ਤੇਰੇ ਨਾਲ ਪਿਆਰ ਕਰੇਗਾ, ਫਿਰ ਤੂੰ ਸੁਹਾਗਵੰਤੀ ਜਾਣੀ ਜਾਏਗੀ। ਹੁਣ ਵੇਖੋ, ਜੇ ਪਤੀ ਪਤਨੀ ਨਾਲ ਪਿਆਰ ਨਹੀਂ ਕਰਦਾ ਤੇ ਸਤਸੰਗਤ ਜੀ ਉਹਦਾ ਸੁਹਾਗ ਕੀ ਹੋਇਆ ਵਿਚਾਰੀ ਦਾ। ਜੇ ਪਤੀ ਪਤਨੀ ਨਾਲ ਪਿਆਰ ਨਹੀਂ ਕਰਦਾ, ਆਪਣੀ ਪਤਨੀ ਨੂੰ ਛੱਡ ਕੇ ਹੋਰ ਇਸਤਰੀਆਂ ਵੱਲੇ ਝਾਕਦਾ ਰਹਿੰਦਾ ਹੈ, ਤੇ ਫਿਰ ਉਸ ਵਿਚਾਰੀ ਦਾ ਸੁਹਾਗ ਕੀ ਹੋਇਆ। ਸੁਹਾਗਵੰਤੀ ਤੇ ਤਾਂ ਹੀ ਹੈ ਨਾ ਜੇ ਉਹਦਾ ਪਤੀ ਉਹਦੇ ਨਾਲ ਪਿਆਰ ਕਰੇ, ਤਾਂ ਸੁਹਾਗਣ ਜਾਣੀਆਂ ਲਾਗੀ ਜਾਂ ਸਹੁ ਧਰੇ ਪਿਆਰੋ। ਹੁਣ ਕਈ ਵਾਰ ਸਮਾਜ ਦੇ ਅੰਦਰ ਆਪਾਂ ਵੇਖਦੇ ਹਾਂ, ਸਾਡੀਆਂ ਧੀਆਂ ਭੈਣਾਂ ਜੇ ਪਤੀ ਪਿਆਰ ਨਾ ਕਰੇ ਤੇ ਸਤਸੰਗਤ ਜੀ ਫਿਰ ਉੱਠ ਤੁਰਦੀਆਂ ਨੇ ਸਿਆਣਿਆਂ ਵੱਲੇ ਕਿ ਮੈਂ ਹੁਣ ਧਾਗਾ ਕਰਾ ਕੇ ਲਿਆਵਾਂ, ਤਬੀਤ ਕਰਾ ਕੇ ਲਿਆਵਾਂ, ਮੇਰਾ ਪਤੀ ਮੇਰੇ ਵੱਸ ਵਿੱਚ ਹੋ ਜਾਵੇ। ਇਸੇ ਤਰ੍ਹਾਂ ਹੀ ਇੱਕ ਬੀਬੀ ਬਾਬਾ ਫਰੀਦ ਸਾਹਿਬ ਜੀ ਦੇ ਕੋਲ ਆ ਗਈ। ਬਾਬਾ ਫਰੀਦ ਸਾਹਿਬ ਜੀ ਨੂੰ ਆ ਕੇ ਕਹਿਣ ਲੱਗੀ, ਫਰੀਦ ਸਾਹਿਬ ਜੀ, ਮੇਰਾ ਪਤੀ ਮੇਰੇ ਕਹਿਣੇ ਵਿੱਚ ਨਹੀਂ, ਮੇਰੇ ਆਖੇ ਨਹੀਂ ਲੱਗਦਾ, ਦੱਸੋ ਮੈਂ ਕੀ ਕਰਾਂ। ਉੱਥੇ ਬਾਬਾ ਜੀ ਨੇ ਸ਼ਬਦ ਵਰਤਿਆ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆ ਮੰਤ, ਕਵਣ ਸੋ ਵੇਸੋ ਹਉ ਕਰੋ, ਜਿਤ ਵਸਿਆ ਵੀ ਕੰਤ। ਇਹ ਉਸ ਬੀਬੀ ਵੱਲੋਂ ਬੇਨਤੀ ਹੈ ਤੇ ਬਾਬਾ ਫਰੀਦ ਸਾਹਿਬ ਜੀ ਉੱਤਰ ਦਿੰਦੇ ਨੇ, ਨਿਮਣ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆ ਮੰਤ। ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਬਾਬਾ ਫਰੀਦ ਜੀ ਕਹਿਣ ਲੱਗੇ, ਭੈਣ ਤੈਨੂੰ ਬਾਹਰ ਅੰਦਰ ਭਟਕਣ ਦੀ ਲੋੜ ਨਹੀਂ, ਤੂੰ ਸਾਡੇ ਤਿੰਨ ਬਚਨ ਮੰਨ ਲੈ, ਤਿੰਨਾਂ ਬਚਨਾਂ ਦੇ ਉੱਤੇ ਪਹਿਰਾ ਦੇਵੀਂ, ਤੇਰਾ ਪਤੀ ਕੀ ਪਰਮੇਸ਼ੁਰ ਵੀ ਤੇਰੇ ਵੱਸ ਵਿੱਚ ਹੋ ਜਾਵੇਗਾ। ਕਹਿਣ ਲੱਗੀ, ਦੱਸੋ ਬਾਬਾ ਜੀ। ਕਹਿੰਦੇ, ਨਿਵਣ ਸੋ ਅੱਖਰ, ਨਿਓ ਕੇ ਚੱਲਣਾ, ਨਿਮਰਤਾ ਰੱਖਣੀ। ਇੱਕ ਤਾਂ ਇਹ ਗੁਣ ਬੀਬੀ ਧਾਰਨ ਕਰੀ, ਨਿਵਣ ਸੋ ਅੱਖਰ ਖਵਣ ਗੁਣ, ਔਰ ਦੂਸਰਾ ਗੁਣ ਇਹ ਸਹਾਰ ਧਾਰਨ ਕਰੀ, ਜੇ ਕੋਈ ਕੌੜਾ ਬੋਲੇ, ਜੇ ਤੇਰਾ ਪਤੀ ਵੀ ਤੈਨੂੰ ਕੌੜਾ ਬੋਲੇ ਨਾ, ਤੇ ਉਹਨੂੰ ਸਹਾਰ ਲਵੀਂ। ਹੁਣ ਕਈ ਵਾਰ ਜੇ ਪਤੀ ਕੌੜਾ ਬੋਲੇ ਤੇ ਬੀਬੀਆਂ ਜ਼ਹਿਰ ਖਾ ਕੇ ਮਰ ਜਾਂਦੀਆਂ ਨੇ, ਘਰ ਬਰਬਾਦ ਹੋ ਜਾਂਦਾ ਹੈ ਨਾ, ਬੱਚੇ ਰੁਲਦੇ ਫਿਰਦੇ ਰਹਿੰਦੇ ਨੇ। ਬਾਬਾ ਜੀ ਕਹਿਣ ਲੱਗੇ, ਤਿੰਨ ਗੱਲਾਂ ਦਾ ਧਿਆਨ ਰੱਖੀ, ਨਿਮਣ ਸੋ ਅੱਖਰ ਖਾਵਣ ਗੁਣ। ਇੱਕ ਤਾਂ ਨਿਮਰਤਾ ਧਾਰ ਕੇ ਰੱਖੀ, ਔਰ ਦੂਜਾ ਦੇ ਤੈਨੂੰ ਕੋਈ ਕੌੜਾ ਬੋਲ ਵੀ ਜਾਵੇ, ਕੋਈ ਵੱਧ ਘੱਟ ਕਹਿ ਵੀ ਜਾਵੇ, ਤੇ ਉਹਨੂੰ ਸਹਾਰਨ ਦੀ ਸ਼ਕਤੀ ਰੱਖੀ। ਤੇ ਤੀਸਰਾ ਬਾਬਾ ਜੀ ਕਹਿਣ ਲੱਗੇ, ਜਿਹਬਾ ਮਣੀਆ ਮੰਤ, ਜ਼ੁਬਾਨ ਤੋਂ ਮਿੱਠਾ ਬੋਲੀ, ਕਿਸੇ ਨੂੰ ਕੌੜਾ ਨਾ ਬੋਲੀ, ਮੰਦਾ ਕਿਸੇ ਨਾ ਆਖ ਝਗੜਾ ਪਾਵਣਾ, ਖਿਮਾ ਕਰਨੀ। ਸਮਾਜ ਦੇ ਵਿੱਚ ਜਦੋਂ ਅਸੀਂ ਇੱਕ ਦੂਜੇ ਨੂੰ ਮੰਦਾ ਬੋਲਦੇ ਹਾਂ ਨਾ, ਪਤਨੀ ਪਤੀ ਨੂੰ ਮੰਦਾ ਬੋਲਦੀ ਹੈ, ਪਤੀ ਪਤਨੀ ਨੂੰ ਮੰਦਾ ਬੋਲਦਾ ਹੈ, ਤੇ ਫਿਰ ਉਹਨਾਂ ਦੀ ਦੂਰੀ ਵੱਧ ਜਾਂਦੀ ਹੈ। ਪਰ ਬਾਬਾ ਜੀ ਕਹਿੰਦੇ, ਜੇ ਪਤੀ ਤੇ ਪਤਨੀ ਦੋਨਾਂ ਦੇ ਵਿੱਚ ਇਹ ਤਿੰਨ ਗੁਣ ਹੋਣ, ਨਿਮਰਤਾ ਦਾ, ਸਹਾਰਨ ਦੀ ਸ਼ਕਤੀ, ਸਹਿਣਸ਼ੀਲਤਾ ਅਤੇ ਜ਼ੁਬਾਨ ਤੋਂ ਮਿੱਠਾ ਬੋਲਣਾ, ਉਸ ਘਰ ਵਰਗਾ ਤੁਹਾਨੂੰ ਕਿਤੇ ਸਵਰਗ ਨਹੀਂ ਮਿਲੇਗਾ। ਪਰ ਜਿੱਥੇ ਇਹ ਤਿੰਨ ਗੁਣ ਪਤੀ ਤੇ ਪਤਨੀ ਵਿੱਚ ਨਹੀਂ, ਸਤਸੰਗਾ ਜੀ, ਉੱਥੋਂ ਵਰਗਾ ਤੁਹਾਨੂੰ ਕਿਤੇ ਨਰਕ ਵੀ ਨਹੀਂ ਮਿਲੇਗਾ। ਕਿਸੇ ਕਵੀ ਨੇ ਜ਼ਿਕਰ ਕੀਤਾ, ਉਹ ਕਹਿੰਦਾ, ਜਿੱਥੇ ਪਤੀ ਸਤੀ ਦਾ ਜੋੜ ਨਹੀਂ, ਉੱਥੇ ਨਰਕ ਦੀ ਹੋਰ ਲੋੜ ਨਹੀਂ। ਜਿੱਥੇ ਪਤਨੀ ਤੇ ਪਤੀ ਤੇ ਪਤਨੀ ਦਾ ਆਪਸ ਵਿੱਚ ਮਿਲਾਪ ਨਹੀਂ, ਉਹੋ ਜਿਹਾ ਤੁਹਾਨੂੰ ਕਿਤੇ ਨਰਕ ਨਹੀਂ ਮਿਲੇਗਾ। ਸਭ ਤੋਂ ਵੱਡਾ ਨਰਕ ਉਹ ਹੈ ਜਿੱਥੇ ਪਤੀ ਤੇ ਪਤਨੀ ਦਾ ਆਪਸ ਵਿੱਚ ਮਿਲਾਪ ਨਹੀਂ, ਦੋਵੇਂ ਜੀ ਆਪਸ ਵਿੱਚ ਖੜਕਦੇ ਰਹਿੰਦੇ ਨੇ, ਲੜਦੇ ਰਹਿੰਦੇ ਨੇ, ਕਲੇਸ਼ ਰੱਖਦੇ ਨੇ, ਇਹੀ ਨਰਕ ਹੈ। ਪਰ ਜਿੱਥੇ ਦੋਹਾਂ ਜੀਆਂ ਦਾ ਆਪਸੀ ਪਿਆਰ ਹੈ, ਭਾਵੇਂ ਸਰੂਪ ਦੋ ਨੇ, ਜੋਤ ਇੱਕ ਹੈ, ਵਿਚਾਰ ਇੱਕ ਹੈ, ਰਲ ਮਿਲ ਕੇ ਚੱਲਦੇ ਨੇ, ਸਤਸੰਗਤ ਜੀ, ਉਸ ਘਰ ਵਰਗਾ ਤੁਹਾਨੂੰ ਕਿਤੇ ਸਵਰਗ ਨਹੀਂ ਮਿਲੇਗਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਕਿਹੇ ਜੀ ਵਿਸਤਰੀਏ ਤੂੰ ਤਾਂ ਹੀ ਸੁਹਾਗਵੰਤੀ ਜਾਣੀ ਜਾਏਗੀ, ਜੇ ਤੂੰ ਆਪਣੇ ਪਤੀ ਦੇ ਚਰਨਾਂ ਨਾਲ ਜੁੜੀ ਰਹੇ, ਜਾਂ ਜਦੋਂ ਉਹ ਮਾਲਕ ਤੇਰੇ ਨਾਲ ਪਿਆਰ ਕਰੇਗਾ, ਤੇ ਫਿਰ ਤੂੰ ਸੁਹਾਗਵੰਤੀ ਜਾਣੀ ਜਾਏਗੀ।
ਨਿਆਣੀ ਬਾਲੀ ਕਿਆ ਕਰੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਅਣਜਾਣ ਜੀਵ ਇਸਤਰੀ ਇਹ ਕੀ ਕਰੇ।
ਜਾ ਧਨ ਕੰਤ ਨਾ ਪਾਵੇ।
ਜਾ ਧਨ, ਜੇ ਧਨ ਜੀਵ ਇਸਤਰੀ ਕੰਤ ਪਤੀ ਪਰਮਾਤਮਾ ਨੂੰ ਚੰਗੀ ਨਾ ਲੱਗੇ, ਤੇ ਫਿਰ ਇਹ ਜੀਵ ਇਸਤਰੀ ਕੀ ਕਰੇਗੀ। ਸਤਸੰਗਤ ਜੀ, ਜੀਵ ਇਸਤਰੀ ਤਾਂ ਹੀ ਚੰਗੀ ਲੱਗੇਗੀ ਜੇ ਇਹਨੇ ਪੱਲੇ ਗੁਣ ਵੱਧੇ ਹੋਣਗੇ। ਤਾਂ ਜੇ ਚੰਗੇ ਗੁਣ ਇਹਦੇ ਪੱਲੇ ਹੋਣਗੇ ਤੇ ਪਤੀ ਅਵੱਛ ਇਹਦੇ ਨਾਲ ਪਿਆਰ ਕਰੇਗਾ। ਪਰ ਜੇ ਚੰਗੇ ਗੁਣ ਨਹੀਂ, ਤੇ ਫਿਰ ਕਈ ਵਾਰ ਪਤੀ ਵੀ ਨਾਰਾਜ਼ ਹੁੰਦਾ ਵੀ ਇਹਨੂੰ ਰੋਟੀ ਪਕਾਉਣ ਦੀ ਜਾਂਚ ਨਹੀਂ, ਇਹਨੂੰ ਸਬਜ਼ੀ ਬਣਾਉਣ ਦੀ ਜਾਂਚ ਨਹੀਂ, ਇਹਨੂੰ ਬੋਲਣ ਦੀ ਜਾਂਚ ਨਹੀਂ, ਮੇਰੇ ਮਿੱਤਰ ਸੱਜਣ ਆਉਂਦੇ ਨੇ, ਦੋਸਤ ਆਉਂਦੇ ਨੇ, ਰਿਸ਼ਤੇਦਾਰ ਆਉਂਦੇ ਨੇ, ਕੜੰਗਾ ਬੋਲਦੀ ਹੈ, ਫਿਰ ਉੱਥੇ ਪਤੀ ਦਾ ਦਿਲ ਟੁੱਟ ਜਾਂਦਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਅਣਜਾਣ ਜੀਵ ਇਸਤਰੀ ਕੀ ਕਰੇ, ਜੇ ਉਹ ਪਤੀ ਪਰਮੇਸ਼ਰ ਵਾਹਿਗੁਰੂ ਜੀਵ ਇਸਤਰੀ ਨਾਲ ਪਿਆਰ ਨਹੀਂ ਕਰਦਾ।
ਕਰਨ ਪਲਾਹ ਕਰੇ ਬਹੁ ਤੇਰੇ।
ਦੇਖੋ ਜੇ ਜੀਵ ਇਸਤਰੀ ਆਪਣੇ ਮਾਲਕ ਨੂੰ ਚੰਗੀ ਨਹੀਂ ਲੱਗਦੀ ਤੇ ਉਹ ਭਾਵੇਂ ਜਿੰਨੇ ਮਰਜ਼ੀ ਕੀਰ ਨੇ ਪਾਈ ਜਾਵੇ, ਵੈਣ ਪਾ ਪਾ ਕੇ ਰੋਵੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਰਨ ਪਲਾਹ ਕਰੇ ਬਹੁ ਤੇਰੇ, ਬਹੁਤ ਸਾਰੇ ਪਲਾਵ ਕਰੀ ਜਾਵੇ, ਫਲਾਉਣੀਆਂ ਦੇਈ ਜਾਵੇ, ਪਤੀ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰੇ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਪਤੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਜਿੰਨੇ ਮਰਜ਼ੀ ਕੀਰ ਨੇ ਪਾਈ ਜਾਵੇ, ਰੋਈ ਜਾਵੇ ਜਾਂ ਫਲਾਉਣੀਆਂ ਦੇਈ ਜਾਵੇ,
ਸਾਤਨ ਮਹਿਲ ਨਾ ਪਾਵੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਜੀਵ ਇਸਤਰੀ ਪਤੀ ਪਰਮਾਤਮਾ ਦੇ ਸਰੂਪ ਰੂਪੀ ਘਰ ਨੂੰ ਪ੍ਰਾਪਤ ਨਹੀਂ ਕਰ ਸਕਦੀ।
ਕਰਮਾ ਕਿਛ ਪਾਈਐ ਨਾਹੀ।
ਹਜ਼ੂਰ ਕਹਿੰਦੇ ਕਰਮਾ ਤੋਂ ਬਗੈਰ ਕੁਛ ਵੀ ਪ੍ਰਾਪਤ ਨਹੀਂ ਹੁੰਦਾ। ਚੰਗੇ ਕਰਮ ਹੋਣ ਤੇ ਸਾਧ ਸੰਗਤ ਜੀ ਫਿਰ ਚੰਗੀਆਂ ਚੰਗੇ ਰਿਸ਼ਤੇਦਾਰ ਪ੍ਰਾਪਤ ਹੁੰਦੇ ਨੇ, ਚੰਗੇ ਕਰਮ ਹੋਣ ਚੰਗੇ ਪਰਿਵਾਰ ਮਿਲ ਜਾਂਦੇ ਨੇ, ਔਰ ਚੰਗੇ ਕਰਮ ਹੋਣ ਤਾਂ ਸਭ ਕੁਛ ਪ੍ਰਾਪਤ ਹੁੰਦਾ ਹੈ। ਪਰ ਚੰਗੇ ਕਰਮ ਤਾਂ ਹੀ ਬਣਨਗੇ ਜੇ ਉਸ ਵਾਹਿਗੁਰੂ ਦੀ ਕਰਮ ਬਖਸ਼ਿਸ਼ ਹੋਵੇ, ਤਾਂ ਉਸ ਵਾਹਿਗੁਰੂ ਦੀ ਨਜ਼ਰ ਹੋ ਜਾਵੇ ਸਵੱਲੀ ਤੇ ਤਾਂ ਹੀ ਸਾਡੇ ਚੰਗੇ ਕਰਮ ਬਣਨਗੇ ਨਾ। ਤੇ ਸਤਿਗੁਰੂ ਜੀ ਕਹਿੰਦੇ ਉਸ ਵਾਹਿਗੁਰੂ ਦੀ ਬਖਸ਼ਿਸ਼ ਚੰਗੇ ਕਰਮਾਂ ਤੋਂ ਬਗੈਰ ਕੁਛ ਪ੍ਰਾਪਤ ਨਹੀਂ ਹੁੰਦਾ।
ਜੇ ਬਹੁ ਤੇਰਾ ਤਾਵੇ।
ਜਾਂ ਇਹ ਜੀਵ ਇਸਤਰੀ ਬਹੁਤ ਜ਼ਿਆਦਾ ਨੱਠ ਭੱਜ ਕਰੇ ਤਾਂ ਵੀ ਕੁਛ ਪ੍ਰਾਪਤ ਨਹੀਂ ਹੁੰਦਾ।
ਲਾਭ ਲੋਭ ਅਹੰਕਾਰ ਕੀ ਮਾਤੀ।
ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਜੀਵ ਇਸਤਰੀ ਦੇ ਅੰਦਰ ਲੱਭ ਹੈ, ਖਾਣ ਦਾ ਇਹਨੂੰ ਜ਼ਬਾਨ ਦਾ ਚਸਕਾ ਹੈ, ਲੋਭ ਹੈ ਜੋੜਨ ਦਾ, ਧਨ ਪਦਾਰਥ ਇਕੱਠਾ ਕਰੀ ਜਾਂਦੀ ਹੈ ਅਤੇ ਫਿਰ ਇਹਨਾਂ ਪਦਾਰਥਾਂ ਦਾ ਹੰਕਾਰ ਕਰਦੀ ਹੈ, ਹੰਕਾਰ ਦੇ ਵਿੱਚ ਮਸਤ ਹੋਈ ਹੈ।
ਮਾਇਆ ਮਾਹੇ ਸਮਾਣੀ।
ਮਾਇਆ ਦੇ ਮੋਹ ਵਿੱਚ ਹੀ ਲਿਵਲੀਨ ਹੋਈ ਹੋਈ ਹੈ।
ਇਨੀ ਬਾਤੀ ਸੋ ਪਾਈਐ ਨਾਹੀ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਭੈਣ, ਇਹਨਾਂ ਗੱਲਾਂ ਨਾਲ ਉਸ ਮਾਲਕ ਦੀ ਪ੍ਰਾਪਤੀ ਨਹੀਂ ਹੋਣੀ। ਜਿਵੇਂ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਨਾ, ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਸੇ ਜਾਈਏ। ਉਸ ਮਾਲਕ ਵਾਹਿਗੁਰੂ ਦੇ ਦੇਸ਼, ਉਸ ਪਤੀ ਪਰਮਾਤਮਾ ਦੇ ਘਰ ਵਿੱਚ ਗੱਲਾਂ ਬਾਤਾਂ ਨਾਲ ਨਹੀਂ ਪਹੁੰਚਿਆ ਜਾਣਾ, ਉੱਥੇ ਤਾਂ ਮਿਹਨਤ ਕਰਨੀ ਪਵੇਗੀ, ਉੱਥੇ ਤਾਂ ਸਾਨੂੰ ਸਿਮਰਨ ਭਜਨ ਕਰਨਾ ਪਵੇਗਾ, ਬਾਣੀ ਪੜ੍ਹਨੀ ਪਵੇਗੀ, ਤਾਂ ਹੀ ਅਸੀਂ ਉਹਦੇ ਘਰ ਨੂੰ ਪ੍ਰਾਪਤ ਕਰ ਸਕਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੇ ਭੈਣ, ਹੇ ਜੀਵ ਇਸਤਰੀ, ਲੱਭ ਕਰਕੇ, ਲੋਭ ਕਰਕੇ, ਹੰਕਾਰ ਕਰਕੇ, ਮਾਇਆ ਕਰਕੇ, ਇਹਨਾਂ ਗੱਲਾਂ ਨਾਲ ਉਸ ਪਤੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ।
ਭਈ ਕਾਮਣ ਇਆਣੀ।
ਸੱਚੇ ਪਾਤਸ਼ਾਹ ਹੀ ਕਹਿੰਦੇ ਕਾਮਣ ਜੀਵ ਇਸਤਰੀ ਜਿਹੜੀ ਇਹ ਅਣਜਾਣ ਹੋਈ ਹੋਈ ਹੈ, ਇਹ ਸੋਚਦੀ ਹੈ ਵੀ ਇਹਨਾਂ ਪਦਾਰਥਾਂ ਕਰਕੇ ਹੀ ਉਸ ਮਾਲਕ ਨੂੰ ਮੈਂ ਪ੍ਰਾਪਤ ਕਰ ਲਵਾਂਗੀ।
ਜਾਏ ਪੁੱਛੋ ਸੁਹਾਗਣੀ ਵਾਹੈ।
ਜਦੋਂ ਹਜ਼ੂਰ ਨੇ ਕਿਹਾ ਨਾ ਵੀ ਇਹਨਾਂ ਗੱਲਾਂ ਨਾਲ ਗੱਲ ਨਹੀਂ ਬਣਨੀ, ਇਹਨਾਂ ਗੱਲਾਂ ਨਾਲ ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ, ਗੱਲੀ ਜੇ ਸਹੋ ਪਾਈਐ ਕਿਉਂ ਤੋਤਾ ਫਸੈ। ਤੋਤੇ ਨੂੰ ਬਹੁਤ ਗੱਲਾਂ ਆਉਂਦੀਆਂ ਨੇ, ਜੇ ਗੱਲਾਂ ਬਾਤਾਂ ਨਾਲ ਉਸ ਮਾਲਕ ਦੀ ਪ੍ਰਾਪਤੀ ਹੁੰਦੀ ਹੋਵੇ ਤੇ ਫਿਰ ਤੋਤਾ ਕਿਉਂ ਫਸ ਜਾਂਦਾ ਵਿਚਾਰਾ। ਤੋਤੇ ਦਾ ਤਾਂ ਛੁਟਕਾਰਾ ਹੋ ਜਾਣਾ ਸੀ, ਪਰ ਗੱਲਾਂ ਬਾਤਾਂ ਨਾਲ ਉਹਦੀ ਪ੍ਰਾਪਤੀ ਨਹੀਂ ਹੁੰਦੀ। ਜਦੋਂ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਨਾ ਵੀ ਇਹਨਾਂ ਗੱਲਾਂ ਨਾਲ, ਇਹਨਾਂ ਪਦਾਰਥਾਂ ਦੀਆਂ ਵਿਚਾਰਾਂ ਨਾਲ ਉਹਦੀ ਪ੍ਰਾਪਤੀ ਨਹੀਂ ਹੋਣੀ, ਤੇ ਭੈਣ ਨੇ ਸਹੀ ਨਾ ਨਿਮਰਤਾ ਨਾਲ ਪੁੱਛਿਆ, ਮਹਾਰਾਜ ਫਿਰ ਕੀ ਕਰਾਂ? ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਾਏ ਪੁੱਛੋ ਸੁਹਾਗਣੀ ਵਾਹੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਸੁਹਾਗਣੀਆਂ ਨੂੰ ਜਾ ਕਰਕੇ ਪੁੱਛਣਾ ਕਰ,
ਕਿਨੀ ਬਾਤੀ ਸਹ ਪਾਈਐ,
ਜਿਨ੍ਹਾਂ ਨੂੰ ਉਸ ਪਤੀ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੋਈ ਹੈ, ਉਹਨਾਂ ਨੂੰ ਜਾ ਕੇ ਪੁੱਛ ਕਿੰਨੀ ਬਾਤੀ ਸਹ ਪਾਈਏ, ਕਿੰਨਾ ਗੱਲਾਂ ਨਾਲ ਕਿਹੜੀਆਂ ਵਿਚਾਰਾਂ ਨਾਲ ਮਾਲਕ ਨੂੰ ਪ੍ਰਾਪਤ ਕੀਤਾ ਜਾਂਦਾ ਹੈ।
ਜੋ ਕਿਛ ਕਰੇ ਸੋ ਭਲਾ ਕਰ ਮਾਨੀਐ।
ਹੁਣ ਜਦੋਂ ਇਸ ਅਣਜਾਣ ਜੀਵ ਇਸਤਰੀ ਨੇ ਉਹਨਾਂ ਸਤਿਪੁਰਖਾਂ ਨੂੰ ਪਰਮੇਸ਼ਰ ਦੇ ਪਿਆਰਿਆਂ ਨੂੰ ਪਿਆਰੇ ਜੀਵ ਇਸਤਰੀਆਂ ਨੂੰ ਜਦੋਂ ਜਾ ਕਰਕੇ ਪੁੱਛਿਆ ਨਾ ਕਿ ਉਹ ਪਤੀ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਤੇ ਉਹਨਾਂ ਨੇ ਅੱਗੋਂ ਇਹਨੂੰ ਉੱਤਰ ਦਿੱਤਾ, ਕਹਿਣ ਲੱਗੇ ਜੋ ਕਿਛ ਕਰੇ ਸੋ ਭਲਾ ਕਰ ਮਾਨੀਏ। ਹੇ ਭੈਣ, ਜੋ ਵੀ ਪਤੀ ਪਰਮੇਸ਼ਰ ਵਾਹਿਗੁਰੂ ਕਰਦਾ ਹੈ ਉਹਨੂੰ ਚੰਗਾ ਕਰਕੇ ਮੰਨ। ਇਹ ਨਾ ਕਿਹਾ ਕਰ ਵੀ ਮੇਰਾ ਪਤੀ ਕੋਈ ਕੰਮ ਨਹੀਂ ਕਰਦਾ ਹੈ, ਚੰਗੇ ਕੰਮ ਨਹੀਂ ਕਰਦਾ। ਨਹੀਂ, ਜੋ ਪਤੀ ਪਰਮੇਸ਼ਰ ਕਰਦਾ ਨਾ ਉਹਨੂੰ ਚੰਗਾ ਕਰਕੇ ਸਮਝਣਾ ਕਰ।
ਇੱਕ ਮਤ ਹੁਕਮ ਚੁਕਾਈਐ,
ਨਾਲ ਉਹਨਾਂ ਸੁਹਾਗਣੀਆਂ ਨੇ ਕਿਹਾ, ਕਹਿਣ ਲੱਗੀਆਂ ਤੂੰ ਆਪਣੇ ਅੰਦਰੋਂ ਜਿਹੜੀ ਚਤਰਾਈ ਹੈ ਨਾ, ਚਤਰਾਈ ਛੱਡ ਦੇ, ਸਿਆਣਪ ਛੱਡ ਦੇ ਵੀ ਮੈਂ ਬਹੁਤ ਪੜ੍ਹੀ ਲਿਖੀ ਹਾਂ, ਮੈਂ ਬਹੁਤ ਸਿਆਣੀ ਹਾਂ, ਮੇਰਾ ਪੇਕਾ ਘਰ ਵੀ ਚੰਗਾ ਪੜ੍ਹਿਆ ਲਿਖਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ, ਇਹੋ ਜਿਹੀ ਜਿਹੜੀ ਚਤਰਾਈ ਹੈ ਨਾ ਉਹ ਛੱਡ ਦੇ। ਇਹ ਉਹਨਾਂ ਕਹਿ ਵੀ ਸਾਡੇ ਵੱਡੇ ਵਡੇਰੇ ਕਰਮ ਕਾਂਡ ਕਰਦੇ ਆਏ ਤੇ ਅਸੀਂ ਵੀ ਕਰੀ ਜਾਣੇ ਆ, ਜਾਂ ਬਹੁਤਾ ਦਾਨ ਕਰਕੇ ਵੀ ਤੂੰ ਮਾਣ ਆਦਿਕ ਨਾ ਕਰ। ਜੋ ਪਰਮੇਸ਼ਰ ਕਰਦਾ ਹੈ ਉਹਨੂੰ ਭਲਾ ਕਰਕੇ ਮੰਨ, ਆਪਣੀ ਚਤਰਾਈ ਆਪਣੀ ਸਿਆਣਪ ਤੇ ਪਤੀ ਪਰਮੇਸ਼ਰ ਤੇ ਹੁਕਮ ਕਰਨਾ ਛੱਡ ਦੇ।
ਆਕਾ ਪ੍ਰੇਮ ਪਦਾਰਥ ਪਾਈਐ,
ਜਾ ਕੇ ਜਿਸ ਪਰਮਾਤਮਾ ਨਾਲ ਪ੍ਰੇਮ ਕੀਤਿਆਂ ਗਿਆਨ ਪਦਾਰਥ ਦੀ ਪ੍ਰਾਪਤੀ ਹੁੰਦੀ ਹੈ, ਨਾਮ ਪਦਾਰਥ ਦੀ ਪ੍ਰਾਪਤੀ ਹੁੰਦੀ ਹੈ।
ਤਉ ਚਰਣੀ ਚਿਤ ਲਾਈਐ,
ਤਾਂ ਉਸ ਵਾਹਿਗੁਰੂ ਪਤੀ ਪਰਮੇਸ਼ਰ ਦੇ ਸ਼ਬਦ ਰੂਪੀ ਚਰਨਾਂ ਨਾਲ ਆਪਣਾ ਚਿੱਤ ਜੋੜਨਾ ਕਰੀਏ।
ਆਹੋ ਕਹਿ ਸੋ ਕੀਜੈ ਤਨ ਮਨੋ ਦੀਜੈ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਹੋ ਕਹਿ ਸੋ ਕੀਜੈ, ਜੋ ਪਤੀ ਕਹੇ ਉਹ ਕੰਮ ਕਰੀਏ। ਹੁਣ ਕਈ ਵਾਰ ਸਮਾਜ ਦੇ ਵਿੱਚ ਇਸ ਗੱਲ ਦੀ ਵੀ ਲੜਾਈ ਹੋ ਜਾਂਦੀ ਹੈ, ਪਤੀ ਕੁਛ ਕਹਿੰਦਾ ਪਤਨੀ ਕੁਛ ਕਰਦੀ ਹੈ, ਪਤਨੀ ਕੁਛ ਕਹਿੰਦੀ ਹੈ ਪਤੀ ਕੁਛ ਕਰਦਾ ਹੈ। ਉੱਥੇ ਉਹਨਾਂ ਦੀ ਆਪਸ ਵਿੱਚ ਵਿਚਾਰ ਨਹੀਂ ਚੱਲਦੀ। ਗ੍ਰਿਸਤ ਇੱਕ ਗੱਡੀ ਹੈ ਤੇ ਸਤਸੰਗਤ ਜੀ ਮੀਆਂ ਬੀਬੀ ਇਹ ਗ੍ਰਿਸਤ ਰੂਪੀ ਗੱਡੀ ਦੇ ਦੋ ਪਹੀਏ ਨੇ, ਤੇ ਜੇ ਗੱਡੀ ਦਾ ਇੱਕ ਪਹੀਆ ਢਿੱਲਾ ਹੋਵੇ ਨਾ ਤੇ ਉਹ ਗੱਡੀ ਨਹੀਂ ਚੱਲਦੀ। ਇੱਕ ਪਹੀਆ ਕਿਸੇ ਪਾਸੇ ਨੂੰ ਜਾਵੇ, ਦੂਜਾ ਪਹੀਆ ਕਿਸੇ ਪਾਸੇ ਨੂੰ ਜਾਵੇ, ਉਹ ਗੱਡੀ ਕਿਵੇਂ ਚੱਲੇਗੀ? ਪਤਨੀ ਕਿਸੇ ਪਾਸੇ ਨੂੰ ਖਿੱਚੇ, ਪਤੀ ਕਿਸੇ ਪਾਸੇ ਨੂੰ ਖਿੱਚੇ, ਫਿਰ ਉਹ ਗ੍ਰਿਸਤ ਦੀ ਗੱਡੀ ਵੀ ਨਹੀਂ ਚੱਲਦੀ। ਸਹੋ ਕਹੇ ਸੋ ਕੀਜੇ, ਜੋ ਪਤੀ ਪਰਮੇਸ਼ਰ ਵਾਹਿਗੁਰੂ ਕਹਿੰਦਾ ਹੈ ਉਹ ਕੰਮ ਕਰੀਏ। ਤਨ ਮਨੋ ਦੀਜੇ, ਆਪਣਾ ਤਨ ਤੇ ਮਨ, ਸਰੀਰ ਤੇ ਮਨ ਉਸ ਵਾਹਿਗੁਰੂ ਨੂੰ ਅਰਪਣ ਕਰ ਦਈਏ।
ਐਸਾ ਪਰਮਲ ਲਾਈਐ,
ਐਸਾ ਚੰਦਨ ਐਸਾ ਖੁਸ਼ਬੋ ਵਾਲੀ ਵਸਤੂ ਆਪਣੇ ਸਰੀਰ ਤੇ ਲਾਈਏ।
ਏਵ ਕਹੇ ਸੁਹਾਗਣੀ ਭੈਣੇ,
ਸੁਹਾਗਵੰਤੀਆਂ ਭੈਣਾਂ ਨੇ ਇਸ ਤਰ੍ਹਾਂ ਕਹਿਣਾ ਕੀਤਾ।
ਇਨੀ ਬਾਤੀ ਸਹੁ ਪਾਈਐ,
ਕਹਿਣ ਲੱਗੀਆਂ ਭੈਣੇ ਇਹਨਾਂ ਗੱਲਾਂ ਦੇ ਨਾਲ ਉਸ ਮਾਲਕ ਦੀ ਪ੍ਰਾਪਤੀ ਹੁੰਦੀ ਹੈ।
ਆਪ ਗਵਾਈਐ ਤਾਂ ਸਹੁ ਪਾਈਐ,
ਆਪਣਾ ਆਪ ਗਵਾਉਣਾ ਪੈਂਦਾ ਹੈ। ਜਦੋਂ ਅਸੀਂ ਆਪਣੇ ਆਪ ਨੂੰ ਗਵਾਵਾਂਗੇ, ਮੈਂ ਮੇਰੀ ਦਾ ਤਿਆਗ ਕਰਾਂਗੇ, ਤਾਂ ਉਸ ਪਤੀ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ।
ਔਰ ਕੈਸੀ ਚਤੁਰਾਈ,
ਅਤੇ ਹੋਰ ਜਿਹੜੀਆਂ ਚਤੁਰਾਈਆਂ ਹਨ ਉਹ ਕਿਸੇ ਕੰਮ ਨਹੀਂ।
ਸੋ ਨਦਰ ਕਰ ਦੇਖੈ ਸੋ ਦਿਨ ਲਿਖੈ,
ਪਤੀ ਪਰਮੇਸ਼ਰ ਜਿਸ ਦਿਨ ਕਿਰਪਾ ਭਰੀ ਨਜ਼ਰ ਨਾਲ ਦੇਖੇਗਾ ਉਹ ਸਾਡਾ ਦਿਨ ਜਿਹੜਾ ਹੈ ਉਹ ਲੇਖੇ ਵਿੱਚ ਪਵੇਗਾ, ਗਿਣਤੀ ਵਿੱਚ ਆਵੇਗਾ।
ਕਾਮਣ ਨੌ ਨਿਧ ਪਾਈ।
ਸਤਸੰਗ ਜੀ, ਫਿਰ ਕਾਮਣ ਜੀਵ ਇਸਤਰੀ ਨੂੰ ਨੌ ਨਿਧੀਆਂ ਦੀ ਪ੍ਰਾਪਤੀ ਹੋਵੇਗੀ।
ਆਪਣੇ ਕੰਤ ਪਿਆਰੀ ਸਾ ਸੁਹਾਗਣ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਜੀਵ ਇਸਤਰੀ ਆਪਣੇ ਕੰਤ ਮਾਲਕ ਨੂੰ ਪਿਆਰ ਕਰਦੀ ਉਹ ਸੁਹਾਗਵੰਤੀ ਹੈ।
ਨਾਨਕ ਸਾ ਸਬਰਾਈ।
ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਜੀਵ ਇਸਤਰੀ ਸੁਹਾਗਵੰਤੀ ਤੇ ਭਰਾਵਾਂ ਵਾਲੀ ਹੈ।
ਐਸੈ ਰੰਗ ਰਾਤੀ ਸਹਿਜ ਕੀ ਮਾਤੀ।
ਜਿਹੜੀ ਜੀਵ ਇਸਤਰੀ ਐਸੇ ਵਾਹਿਗੁਰੂ ਦੇ ਪ੍ਰੇਮ ਵਿੱਚ ਤਦਾਕਾਰ ਹੋ ਕੇ ਅਡੋਲਤਾ ਦੇ ਵਿੱਚ ਮਸਤ ਹੈ।
ਸਭਾਏ ਸਮਾਣੀ।
ਸੋ ਦਿਨੇ ਰਾਤ ਪਰਮਾਤਮਾ ਦੇ ਪ੍ਰੇਮ ਵਿੱਚ ਸਮਾ ਗਈ, ਪਰਮਾਤਮਾ ਦੇ ਪਿਆਰ ਵਿੱਚ ਭਿੱਜ ਗਈ।
ਸੁੰਦਰ ਸਾਏ ਸਰੂਪ ਵਿਚੱਖਣ।
ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਜੀਵ ਰੂਪ ਇਸਤਰੀ ਸੁੰਦਰ ਹੈ। ਸਤਸੰਗ ਜੀ, ਉਹ ਜੀਵ ਰੂਪੀ ਵਿਚੱਖਣ ਅਕਲ ਵਾਲੀ ਹੈ, ਸੁੰਦਰ ਸਰੂਪ ਵਾਲੀ ਹੈ।
ਕਹੀਐ ਸਾ ਸਿਆਣੀ।
ਤੇ ਸਤਸੰਗ ਜੀ, ਉਸ ਹੀ ਜੀਵ ਇਸਤਰੀ ਨੂੰ ਸਿਆਣੀ ਔਰਤ ਕਿਹਾ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੀ ਐਸੇ ਪਰਮਾਤਮਾ ਦੇ ਰੰਗ ਵਿੱਚ ਰੱਤੀ ਹੋਈ ਹੈ, ਸਹਿਜ ਵਿੱਚ ਮਸਤ ਹੈ, ਦਿਨੇ ਤੇ ਰਾਤ ਪਰਮਾਤਮਾ ਦੇ ਪ੍ਰੇਮ ਵਿੱਚ ਭਿੱਜੀ ਹੋਈ ਹੈ, ਉਹ ਸੁੰਦਰ ਹੈ ਤੇ ਉਹ ਸੁੰਦਰ ਸਰੂਪ ਵਾਲੀ ਹੈ, ਉਹ ਅਕਲ ਵਾਲੀ ਹੈ, ਚੰਗੀ ਬੁੱਧ ਵਾਲੀ ਹੈ, ਉਹਨੂੰ ਹੀ ਸਿਆਣੀ ਜੀਵ ਇਸਤਰੀ ਕਿਹਾ ਜਾਂਦਾ ਹੈ। ਇਹ ਸਤਿਗੁਰਾਂ ਨੇ ਪਾਵਨ ਪਵਿੱਤਰ ਉਪਦੇਸ਼ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਰਾਹੀਂ ਆਪਾਂ ਨੂੰ ਬਖਸ਼ਿਸ਼ ਕੀਤੇ ਨੇ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਅਸੀਂ ਵੀ ਆਪਣੀਆਂ ਚਤਰਾਈਆਂ, ਸਿਆਣਪਾਂ, ਗੱਲਾਂ ਬਾਤਾਂ ਨੂੰ ਛੱਡ ਕਰਕੇ ਉਸ ਵਾਹਿਗੁਰੂ ਨੂੰ ਤਨ ਮਨ ਧਨ ਸੌਂਪੀਏ, ਤਾਂ ਹੀ ਸਤਸੰਗ ਜੀ ਫਿਰ ਉਹਦੀ ਸਾਨੂੰ ਪ੍ਰਾਪਤੀ ਹੋਵੇਗੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੁਟਾਣ ਕੋਟ ਸ਼ੁਕਰ, ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਐਸਾ ਰੰਗ ਰਾਤੀ ਸਹਿਜ ਕੀ ਮਾਤੀ, ਐਨਿਸ ਪਾਏ ਸਮਾਨੀ। ਸੁੰਦਰ ਸਾਏ ਸਰੂਪ ਵਿਚੱਖਣ, ਕਹੀਐ ਸਾ ਸਿਆਣੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।